आओ सिख सतगुर आओ सिख सतगुर प्यार हो गावो सचिवानी गावो सचिवानी आओ सिख सतगुर प्यार हो आओ सिख सतगुर प्यार हो गावो
तेरे कवन कवन गुण कह कह गावा तू साहिब गुणी निधाना तुमरी महिमा वर्णन साकों तू ठाकुर ऊच भगवाना जिता जियो पिंड सब तेरा तू अंतर जामे पुरख भगवान दसन दास कह जन नानक जिहा तू कराए तिहा हों करें बकयान दसन दास कह जन नानक जिहा तू कराए तेहा हाँ करी वख्या इको अंकार सतगुर प्रसाद राग माला राग एक संग पंच बरंगन संग अलापै आठौ नंदन प्रथम राग भैरो वै करी पंच रागनी संग उचरही प्रथम भैरवी बिलावली पुन आकी गावै बंगली पुन असली खी की पई बारी ए भैरों की पंचो नारी पंचम हरख दिसाख सुनाव बंगालम मद माधव गावें ललत बिलावल गावही अपनी अपनी भांत अष्ट पुत्र भैरव के गावें गायन पात्र द्वितीया मालको सक आलापें संग रागनी पांचौ थापें गोंड करी अर देव गंधारी गंधारी सेहती उचारी तनासरी ए पांचौ गाई माल राग कौ सक संग लाई मारू मस्तंग मेवारा प्रबल चंड कौ सक उभार खौ खट अ पौरा नद गाए अष्ट माल कौ सक संग लाए पुन आयो हंडोल पंच नार संग अष्ट सुत उठें तान कलोल गायन तार मिलावे ते लंगी देव करी आई बसंती संदूर सुहाई सरस अहिरी लै भार जा संग लाई पांचो आर जा सुरमानंद पास कर आए चंद्र बिंब मंगल न सुहाए सरसबान ओ आहे बिनोदा गावै सरस बसंत कमोदा अष्ट पुत्र मैं कहे सवारी पुन आई दीपक की बारी कछेली पट मंजरी तोड़ी कही अलाप कामोदी अगुजरी संग दीपक के थाप कालंका कुंतल और अमा कमल कुसुम चंपक के नामा गौरा औ कानरा कल्याणा अष्ट पुत्र दीपक के जाना सब मिल श्री राग वै गावे पांचो संग बरंगन लावे बैरारी करनाटी तरी गवरी गावे आसावरी ते पाछै सिंधवी अलापी श्री राग स्यों पांचो थापी सालू सारंग सागरा और गोंड गंभीर अष्ट पुत्र श्री राग के गुंड कुंभ हमीर खष्टम मेघ राग वै गावें पांचो संग बरंगन लावें सोरठ गोंड मलारी तुनी पुन गावें आसा गुण गुणी उचै सुरस हो पुन कीनी मेघ राग स्यों पांचो चीनी बैरा तर गज तर केदारा जबली तर नट औ जल तारा पुन गावें शंकर औ श्यामा मेघ राग पुत्रन के नाम खष्ट राग उन गाए संग रागनी तीस सब पुत्र रागन के अठारह दस बीस। वाहिगुरु जी का खालसा वाहिगुरु जी की फतेह। चवर छतर तख्त दे मालक दीन दुनिया दे वाली दसां पातशाहियां दी जोत जुगो जुग अटल सतगुरु धन श्री गुरु ग्रंथ साहिब सच्चे पातशाह दे पवित्र पावन मुबारक चरण कमलों विच साहब जी दे 300 साल गुरता गद्दी नूं समर्पित सजे हुए महान दीवाना अंदर गुरु दरबार दियां हाजरियां भर रही गुरु सवारी सत संगत जी अत्यंत वड्डियां भागां वाले हो सतगुरु जी ने कृपा कीती बख्शिश कीती इस मनुखा जीवन नूं सफलियां करन वास्ते सानू ये सोझी प्रदान कीती कि जीवन गुरु दी संगत विच जुड़ के परम पिता परमेश्वर दियां वडियाईयां करके सफलिया हुंदा है। सो सतगुरु दी बख्शिश सदका गुरसंगत दियां हाजरियां भर रहे हो अमृत वेले तो सजे हुए दीवाना अंदर आप जी ने जिथे गुरु ग्रंथ साहब सच्चे पातशाह दी बाणी जो परसों रोज तो लगातार अखंड जाप दे रूप विच आप सरवण कर रहे सो अमृत वेले भोग पै उपरंत रबी बाणी दे कीर्तन आपने सरवण कीते और इस तों बाद ਬਣੇ ਹੋਏ ਪ੍ਰੋਗਰਾਮ ਅਨੁਸਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਗੁਰਦੇਵ ਦੇ ਸੋਹਣੇ ਚਰਨਾਂ ਵਿੱਚ ਜੁੜੇ ਹੋ, ਕਿਉਂਕਿ ਸਾਡੇ ਕੋਲ ਉਸ ਪਰਮ ਪਿਤਾ ਪਰਮੇਸ਼ਰ ਦੀਆਂ ਵਡਿਆਈਆਂ ਦੇ ਤਿੰਨ ਸਾਧਨ ਮਾਲਕ ਨੇ ਬਖਸ਼ੇ ਨੇ। ਸਾਡੀ ਝੋਲੀ ਵਿੱਚ ਇਹ ਤਿੰਨ ਸਾਧਨ ਪਾਏ ਨੇ। ਪਹਿਲਾ ਸਾਧਨ ਹੈ ਗੁਰਬਾਣੀ ਦਾ ਪਾਠ, ਦੂਸਰਾ ਸਾਧਨ ਹੈ ਗੁਰਬਾਣੀ ਦਾ ਕੀਰਤਨ, ਔਰ ਤੀਸਰਾ ਸਾਧਨ ਹੈ ਕਥਾ ਵਿਚਾਰ। ਕਿਸੇ ਵੀ ਤਰੀਕੇ ਅਸੀਂ ਉਸ ਪਰਮ ਪਿਤਾ ਪਰਮੇਸ਼ਰ ਦੀਆਂ ਵਡਿਆਈਆਂ ਕਰ ਸਕਦੇ ਹਾਂ। ਅਸਲ ਵਿੱਚ ਵਡਿਆਈਆਂ ਕਰਨ ਦਾ ਭਾਵ ਇਹੀ ਹੈ ਵੀ ਸਾਡੇ ਜ਼ਿਹਨ ਵਿੱਚ ਪਰਮੇਸ਼ਰ ਦੀ ਯਾਦ ਟਿਕ ਜਾਵੇ, ਅਸੀਂ ਮਨ ਕਰਕੇ ਉਹਦੀ ਯਾਦ ਵਿੱਚ ਜੁੜ ਸਕੀਏ। ਵਡਿਆਈਆਂ ਕਰਨ ਦਾ ਇਹੀ ਭਾਵ ਹੈ ਨਾ। ਕਿਸੇ ਤਰੀਕੇ ਵੀ ਅਸੀਂ ਪਰਮੇਸ਼ਰ ਦੀਆਂ ਵਡਿਆਈਆਂ ਨਾਲ ਜੁੜ ਜਾਈਏ, ਉਹਦੀਆਂ ਵਡਿਆਈਆਂ ਸਾਡੇ ਹਿਰਦੇ ਵਿੱਚ ਵਸ ਜਾਣ, ਹਿਰਦੇ ਵਿੱਚ ਟਿਕ ਜਾਣ। ਤਰੀਕਾ ਕੋਈ ਵੀ ਹੋਵੇ, ਸਾਧਨ ਕੋਈ ਵੀ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਲੜੀਵਾਰ ਕਥਾ, ਜੋ ਆਪ ਭਾਗਾਂ ਵਾਲੇ ਜਿਨ੍ਹਾਂ ਨੇ ਸਰਵਣ ਕੀਤੀ, ਨਵੇਂ ਮਹੱਲੇ ਦੇ ਸਲੋਕ, ਉਪਰੰਤ ਪੰਜਵੇਂ ਪਾਤਸ਼ਾਹ ਦੇ ਸ਼ਬਦ, ਔਰ ਹੁਣੇ ਆਪ ਨੇ ਰਾਗਮਾਲਾ ਦੇ ਬਚਨ ਸਰਵਣ ਕੀਤੇ ਨੇ। ਔਰ ਰਾਗਮਾਲਾ ਦੇ ਇਹਨਾਂ ਬਚਨਾਂ ਦੀ ਵਿਚਾਰ ਗੁਰਦੇਵ ਦੇ ਚਰਨਾਂ ਵਿੱਚ ਜੁੜ ਕੇ ਆਪਾਂ ਨੇ ਗੁਰੂ ਦੀ ਦਿੱਤੀ ਹੋਈ ਮਤਬੁੱਧ ਅਨੁਸਾਰ ਸਾਂਝੀ ਕਰਨੀ ਹੈ। ਇੱਕ ਬੇਨਤੀ ਕਰਾਂ, ਇਸ ਬਾਣੀ ਦੀ ਵਿਚਾਰ ਨੂੰ ਸਰਵਣ ਕਰਨ ਵਾਸਤੇ ਨਾ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ, ਮਨ ਦਾ ਟਿਕਾਓ ਬਹੁਤ ਜ਼ਰੂਰੀ ਹੈ। ਵੈਸੇ ਤਾਂ ਬਾਣੀ ਨੂੰ ਸਮਝਣ ਵਾਸਤੇ ਇਕਾਗਰਤਾ ਹੋਣੀ ਹੀ ਚਾਹੀਦੀ ਹੈ, ਲੇਕਿਨ ਇਸ ਬਾਣੀ ਦੀ ਵਿਚਾਰ ਨੂੰ ਸਮਝਣ ਵਾਸਤੇ ਪਹਿਲਾਂ ਤੇ ਸਾਡੇ ਮਨ ਵਿੱਚ ਭਟਕਣਾ ਨਹੀਂ ਹੋਣੀ ਚਾਹੀਦੀ, ਤੇ ਫਿਰ ਮਨ ਦੀ ਇਕਾਗਰਤਾ ਹੋਣੀ ਚਾਹੀਦੀ ਹੈ, ਤਾਂ ਅਸੀਂ ਰਾਗਮਾਲਾ ਦੀ ਵਿਚਾਰ ਨੂੰ ਸਮਝ ਸਕਾਂਗੇ। ਆਸ਼ਾ ਬੇਨਤੀ ਨੂੰ ਪ੍ਰਵਾਨ ਕਰੋਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬਹੁਤ ਹੀ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਬੇਨਤੀ ਕਰਦਾ ਹਾਂ, ਸਾਰੇ ਗੁਰਮੁਖ ਮਾਈ ਭਾਈ ਜਿਤਨੇ ਵੀ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਲੈਣ ਵਾਸਤੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪੁਰਬ ਨੂੰ ਮਨਾਉਣ ਵਾਸਤੇ ਗੁਰੂ ਚਰਨਾਂ ਵਿੱਚ, ਗੁਰੂ ਦਰਬਾਰ ਵਿੱਚ ਜੁੜੇ ਹੋ ਸਾਰੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਨੂੰ ਸੰਭਾਲਦਿਆਂ ਹੋਇਆਂ ਗੁਰਫਤਿਹ ਬੁਲਾਈਏ, ਹਾਜ਼ਰੀਆਂ ਲਵਾਈਏ, ਅਦਬ ਅਤੇ ਸਤਿਕਾਰ ਸਹਿਤ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਗੁਰਬਾਣੀ ਦੀ ਇਹ ਪਰੰਪਰਾ ਹੈ ਬਈ ਜਦੋਂ ਵੀ ਨਵੀਂ ਬਾਣੀ ਸ਼ੁਰੂ ਹੁੰਦੀ ਹੈ, ਜਦੋਂ ਵੀ ਕਿਸੇ ਦੂਸਰੇ ਗੁਰ ਵਿਅਕਤੀ ਦੀ, ਭਗਤ ਦੀ, ਗੁਰੂ ਕੇ ਸਿੱਖ ਦੀ ਬਾਣੀ ਸ਼ੁਰੂ ਹੁੰਦੀ ਹੈ, ਜਦੋਂ ਵੀ ਕਿਸੇ ਦੂਸਰੇ ਸਬਜੈਕਟ ਦੀ ਬਾਣੀ ਆਰੰਭ ਹੁੰਦੀ ਹੈ, ਉੱਥੇ ਮੰਗਲਾਚਾਰ ਵਜੋਂ ਇਹ ਸ਼ਬਦ ਅੰਕਿਤ ਕੀਤੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵੈਸੇ ਇਹ ਮੂਲ ਮੰਤਰ ਹੈ ਔਰ ਇਸ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਸਰੂਪ ਸਾਨੂੰ ਪ੍ਰਾਪਤ ਹੁੰਦੇ ਨੇ। ਸੰਪੂਰਨ ਮੂਲ ਮੰਤਰ ਹੈ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਪਰ ਕੁਝ ਥਾਵਾਂ ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਹੈ। ਕੁਝ ਥਾਵਾਂ ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਹੈ, ਕੁਝ ਥਾਵਾਂ ਤੇ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਤੇ ਬਹੁਤੀਆਂ ਥਾਵਾਂ ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਭਾਵ ਇਹਦਾ ਉਹੀ ਹੈ, ਅਰਥ ਉਹੀ ਹੈ, ਗੱਲ ਪਰਮੇਸ਼ਰ ਦੀ ਹੈ, ਉਹਦੀਆਂ ਵਡਿਆਈਆਂ ਨੇ ਤੇ ਸਭ ਆਖਣ ਲੱਗੇ ਕਿ ਉਹਦੀਆਂ ਵਡਿਆਈਆਂ ਦੇ ਨਾਲ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਜੁੜਿਆ ਜਾ ਸਕਦਾ ਹੈ। ਗੁਰਪ੍ਰਸਾਦ ਦਾ ਅਰਥ ਇਹ ਹੈ, ਬਾਕੀ ਉਹਦੇ ਨਾਂ ਦੇ ਵਿਸ਼ੇਸ਼ਣ ਨੇ, ਉਹਦੀਆਂ ਵਡਿਆਈਆਂ ਨੇ। ਇੱਕ ਉਹ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਜਿਸ ਦੀ ਸੰਪੂਰਨ ਹਸਤੀ ਹੈ, ਇੱਕੋ ਇੱਕ ਐਸੀ ਹਸਤੀ ਹੈ ਜਿਸ ਦੀ ਹਸਤੀ ਸੰਪੂਰਨ ਹਸਤੀ ਹੈ। ਸੰਸਾਰ ਵਿੱਚ ਕੋਈ ਵੀ ਐਸਾ ਵਿਅਕਤੀ, ਕੋਈ ਵੀ ਐਸੀ ਹਸਤੀ ਨਹੀਂ ਆਈ ਜਿਸ ਦੀ ਹਸਤੀ ਸੰਪੂਰਨ ਹਸਤੀ ਹੋਵੇ। ਜਿਤਨੇ ਵੀ ਸੰਸਾਰ ਵਿੱਚ ਆਏ ਨੇ ਨਾ, ਅਧੂਰੇ ਹੀ ਆਏ ਨੇ, ਔਰ ਉਹ ਸਾਰੀ ਜ਼ਿੰਦਗੀ ਇਸ ਗੱਲ ਵਾਸਤੇ ਝੂਰਦੇ ਹੀ ਰਹੇ ਕਿ ਮੈਂ ਅਧੂਰਾ ਹਾਂ। ਅਸੀਂ ਜਿਤਨੇ ਵੀ ਬੈਠੇ ਹਾਂ, ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਵੇਖੀਏ, ਝੂਰਦੇ ਹਾਂ, ਹਰ ਵੇਲੇ ਝੂਰਦੇ ਹਾਂ, ਮੈਂ ਇਸ ਕੰਮ ਵਿੱਚ ਅਧੂਰਾ ਹਾਂ, ਮੈਂ ਇਸ ਗੱਲ ਵਿੱਚ ਅਧੂਰਾ ਹਾਂ। ਕੋਈ ਵੀ ਪੂਰਾ ਨਹੀਂ, ਅਗਰ ਕੋਈ ਪੂਰਾ ਹੈ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ। ਇਸ ਵਾਸਤੇ ਪਰਮੇਸ਼ਰ ਕਦੇ ਝੂਰਦਾ ਨਹੀਂ, ਜਿਹੜਾ ਝੂਰਦਾ ਉਹ ਦੂਸਰੇ ਨਾਲ ਸਲਾਹਾਂ ਵੀ ਕਰਦਾ, ਦੂਸਰੇ ਨਾਲ ਵਿਚਾਰਾਂ ਵੀ ਕਰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਕਿ ਪਰਮੇਸ਼ਰ ਝੂਰਦਾ ਨਹੀਂ, ਇਸ ਵਾਸਤੇ ਉਸਨੂੰ ਕਿਸੇ ਨਾਲ ਸਲਾਹਾਂ ਕਰਨ ਦੀ ਜ਼ਰੂਰਤ ਨਹੀਂ, ਉਸਨੂੰ ਕਿਸੇ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਨਹੀਂ। ਉਹ ਕੁਝ ਵੀ ਕਰਦਾ ਹੈ ਆਪਣੀ ਮਰਜ਼ੀ ਨਾਲ ਕਰਦਾ ਹੈ। ਵੀ ਉਹ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ, ਕਿਉਂਕਿ ਉਹ ਪੂਰਾ ਹੈ। ਇੱਕ ਓਅੰਕਾਰ, ਉਹਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੈ, ਉਹਦਾ ਨਾਮ ਸਦਾ ਕਾਇਮ, ਜਿਸ ਦੀ ਹਸਤੀ ਸਦਾ ਕਾਇਮ ਰਹਿਣ ਵਾਲੀ ਹੋਵੇਗੀ, ਨਾਮ ਵੀ ਤਾਂ ਉਸੇ ਦਾ ਹੀ ਹੋਵੇਗਾ ਨਾ ਕਾਇਮ ਰਹਿਣ ਵਾਲਾ। ਸਾਡੇ ਤੋਂ ਪਹਿਲਾਂ ਸਾਡੇ ਵਰਗੇ ਅਨੇਕਾਂ ਸੰਸਾਰ ਵਿੱਚ ਸਾਡੇ ਵਾਂਗੂ ਹਸਤੀ ਲੈ ਕੇ ਆਏ, ਸੰਸਾਰ ਤੋਂ ਚਲੇ ਗਏ, ਉਹਨਾਂ ਦੇ ਨਾਮ ਵੀ ਖਤਮ ਹੋ ਗਏ। ਲੇਕਿਨ ਪਰਮੇਸ਼ਰ ਆਦਿ ਕਾਲ ਤੋਂ ਹੈ, ਕੇਵਲ ਉਹ ਆਪ ਹੀ ਸੰਪੂਰਨ ਨਹੀਂ, ਸਭ ਕੁਝ ਸੰਪੂਰਨ ਕਰਨ ਦੀ ਸਮਰੱਥਾ ਹੈ ਉਹਦੇ ਵਿੱਚ। ਏਡੀ ਵੱਡੀ ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹਦੇ ਵਿੱਚ ਤਾਕਤ ਸਮਰੱਥਾ ਹੈ, ਤਾਂ ਹੀ ਕੀਤੀ ਹੈ ਨਾ। ਕਰਤਾ ਪੁਰਖ ਸਰਬ ਵਿਆਪਕ ਹੈ, ਅਕਾਲ ਮੂਰਤ ਉਹਦੀ ਹਸਤੀ ਕਾਲ ਤੋਂ ਰਹਿਤ ਹੈ, ਅਜੂਨੀ ਜੂਨਾ ਤੋਂ ਰਹਿਤ ਹੈ, ਸਹਿਭੰਗ, ਫਿਰ ਉਸਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਆਪਣੇ ਆਪ ਤੋਂ ਪੈਦਾ, ਆਪਣੀ ਹਸਤੀ ਤੋਂ ਉਹਨੇ ਆਪਣੀ ਹਸਤੀ ਨੂੰ ਪੈਦਾ ਕੀਤਾ। ਬਾਕੀ ਜੋ ਕੁਝ ਵੀ ਪੈਦਾ ਹੁੰਦਾ ਹੈ ਦੂਸਰੇ ਤੋਂ ਪੈਦਾ ਹੁੰਦਾ ਹੈ, ਕੁਝ ਵੀ ਆਪਣੇ ਆਪ ਤੋਂ ਪੈਦਾ ਨਹੀਂ ਹੁੰਦਾ, ਦੂਸਰੇ ਤੋਂ ਪੈਦਾ ਹੁੰਦਾ ਹੈ। ਕੇਵਲ ਪਰਮੇਸ਼ਰ ਹੀ ਆਪਣੇ ਆਪ ਤੋਂ ਪੈਦਾ ਹੋਇਆ, ਅਜੂਨੀ ਸਵੈਭੰਗ। ਪਰ ਇਹ ਸਾਰਾ ਗਿਆਨ ਗੁਰੂ ਦੀ ਬਖਸ਼ਿਸ਼ ਦੁਆਰਾ ਹੁੰਦਾ ਹੈ, ਇਹ ਸਾਰਾ ਗਿਆਨ। ਇੱਕ ਗੱਲ ਦਾ ਖਿਆਲ ਰੱਖਿਆ ਜੇ, ਰੱਬ ਦੀ ਗੱਲ ਕਰ ਲੈਣੀ ਹੋਰ ਗੱਲ ਹੈ, ਰੱਬ ਦੀ ਗੱਲ ਦਾ ਗਿਆਨ ਹੋ ਜਾਣਾ ਇਹ ਹੋਰ ਗੱਲ ਹੈ, ਦੋ ਗੱਲਾਂ ਵੱਖਰੀਆਂ ਵੱਖਰੀਆਂ। ਰੱਬ ਦੀ ਵਡਿਆਈ ਕਰ ਲੈਣੀ ਇਹ ਹੋਰ ਗੱਲ ਹੈ, ਰੱਬ ਦੀਆਂ ਵਡਿਆਈਆਂ ਦਾ ਗਿਆਨ ਹੋ ਜਾਣਾ ਇਹ ਹੋਰ ਗੱਲ ਹੈ। ਗਿਆਨ ਹੁੰਦਾ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ, ਤੇ ਜ਼ੁਬਾਨੀ ਜ਼ੁਬਾਨੀ ਰੱਬ ਦੀਆਂ ਗੱਲਾਂ ਕਹੀ ਜਾਈਏ ਉਹ ਹੋਰ ਗੱਲ ਹੈ। ਰੱਬ ਦੀ ਗੱਲ ਦਾ ਗਿਆਨ ਹੋਵੇ, ਗਿਆਨ ਦੇ ਨਾਲ ਰੱਬ ਦੀ ਗੱਲ ਕਰੀਏ ਉਹ ਹੋਰ ਗੱਲ ਹੈ। ਰਾਗ ਮਾਲਾ, ਰਾਗ ਦਾ ਅੱਖਰੀ ਅਰਥ ਹੈ ਪਿਆਰ, ਪ੍ਰੇਮ, ਪ੍ਰੀਤੀ, ਤੇ ਰਾਗ ਮਾਲਾ ਦਾ ਅਰਥ ਹੈ ਰੰਗ ਬਿਰੰਗੀ ਮਾਲਾ। ਹੁਣ ਦੇਖੋ ਇਹ ਬਾਣੀ सारी बाणी दे अखीर विच अंकित कीती गई है। सारी बाणी दे अखीर विच अंकित कीती गई है ना। आरंभ विच भी अंकित हो सकती सी, गुरु ग्रंथ साहब की बाणी दे विचकार भी यह अंकित हो सकती सी, पर अखीर विच क्यों अंकित कीती? गुरु ग्रंथ साहब सच्चे पातशाह की समुची बाणी ए रंग बिरंगी माला है। सारे रंग हैं गुरु ग्रंथ साहब की बाणी दे विच, पर इस नूं समझ ओ ही सकेगा जिसके हिरदे विच प्यार होगा, जिहड़ा बाणी नाल प्रीति करेगा। गुरु साहब ने सारी बाणी रागां दे विच उचारण कीती है, ते जिस नूं रागां दे विच बाणी सुनन दी समझ आ गई ना, उहदे हिरदे विच वी बाणी प्रति प्यार बन जांदा। इह वक्खरी गल है वे ट्यूना विच असी बाणी सुनदे हां थोड़े समय वास्ते, ते जरूर मन नूं हुलारा मिलदा है, पर वह वक्त ही हुंदा, सदीवी नहीं हुंदा। जिहड़ा हुलारा राग दे विच्चों प्राप्त हुंदा है ना, वह मन नूं तसली देंदा है। सभा ने सारी बाणी रागां दे विच उचारण कीती, अखीर ते हुण ये रंग बिरंगी माला जिहड़े बचन आपने सरवण कीते ने, यह अंकित है 1429 30 अंक ते। बेशक राग माला प्रति बहुत कुछ संसार दे विच क्या सुनिया जा रहा है, पर सिख नूं गुरु ग्रंथ साहिब सच्चे पातशाह नूं गुरु मनण दा हुक्म है। असी इस गल नूं सामने रखना है, और सिख नूं ये हक किसे ने नहीं दिता भी ये गुरबाणी ते तर्क करे, गुरु ग्रंथ साहिब ते तर्क करे। अज तक किसे ने भी ये गल नहीं आखी, कितने भी ये गल लिखी नहीं मिलती भाई गुरु ग्रंथ साहिब सच्चा पातशाह 1429 अंगा दा, कितने नहीं मिलेगा। जे 1430 अंग सानू गुरु ग्रंथ साहिब दा ये ज्ञान मिलता है भी अंग 1430 हन, ते फिर ये झगड़ा ते पैदा होना ही नहीं चाहिए। 1430 अंग जे हन गुरु ग्रंथ साहिब सच्चे पातशाह दे, ते 1430वें अंग ते 1429 तो लैके रागमाला ही ते है। रागमाला दा आखरी अर्थ रंग बिरंगी माला, रागां दी नामावली। ये ठीक है, कुछ राग ऐसे हन जिहड़े गुरु ग्रंथ साहिब विच अंकित नहीं हन, वादू भी हन, पर इत्थे नामावली है रागां दी, रागां दे परिवार दी गल कीती गई है। जिहड़े विद्वान सज्जन रागां नूं समझण वाले ने ना, उहनां नूं ज्ञान है इस गल दा। निजम की है भाई, पांच पांच एक राग दियां रागणियां ने, इस्त्रियां कहा जांदा जिन्हां नूं, ते अठ अठ पुत्र ने उहनां दे। इस तरह करके ये नामावली अंकित कीती गई है, बनाई गई है भाई। राग एक संग पंच बरंगण, बरंगण का अर्थ है इस्त्री रागणी, पंच का अर्थ है पंज। एक राग दे नाल पंज रागणिया ने, राग एक संग पंच बरंगण, संग अलापै आठों नंदन। अलापै का अर्थ है गाउणा, अलापना। आठों का अर्थ है अठ, नंदन का अर्थ है पुत्र। रागां नूं गाउण वालियां ने यह तरीका अपनाया, इस तरीके दे नाल रागां नूं गाया है, रागां नूं इस तरीके दे नाल गाया गया है, गाया जांदा है। भई एक राग दे नाल पंज रागणियां ने, ਉਹਨਾਂ ਪੰਜਾਂ ਰਾਗਣੀਆਂ ਪੰਜਾਂ ਇਸਤਰੀਆਂ ਇੱਕ ਰਾਗ ਦੇ ਪੰਜ ਇਸਤਰੀਆਂ ਦੇ ਅੱਗੋਂ ਅੱਠ ਅੱਠ ਪੁੱਤਰ ਨੇ ਤੇ ਪਹਿਲਾ ਰਾਗ ਅੰਕਿਤ ਕਿਹੜਾ ਕੀਤਾ ਹੈ ਪ੍ਰਥਮ ਰਾਗ ਭੈਰੋ ਵੈਕਾਰੀ ਵੈ ਦਾ ਅਰਥ ਹੈ ਉਹਨਾਂ ਨੇ ਜਿਹੜੇ ਰਾਗ ਗਾਉਂਦੇ ਸਨ ਜਿਹਨਾਂ ਨੂੰ ਰਾਗ ਗਾਉਣ ਦੀ ਸੋਝੀ ਸੀ ਜਿਹਨਾਂ ਨੂੰ ਪਤਾ ਸੀ ਵੀ ਰਾਗ ਕਿਵੇਂ ਗਾਏ ਜਾਂਦੇ ਨੇ ਕਿਵੇਂ ਗਾਉਣੇ ਚਾਹੀਦੇ ਨੇ ਰਾਗਾਂ ਦਾ ਸਰੂਪ ਕੀ ਹੈ ਪ੍ਰਥਮ ਰਾਗ ਭੈਰੋ ਵੈਕਾਰੀ ਉਹਨਾਂ ਨੇ ਕੀਤਾ ਪਹਿਲਾ ਰਾਗ ਭੈਰੋ ਪੰਚ ਰਾਗਣੀ ਸੰਗ ਉਚਰੀ ਉਹਨਾਂ ਦੇ ਨਾਲ ਫਿਰ ਪੰਜ ਰਾਗਣੀਆਂ ਪੰਜ ਰਾਗ ਇਸਤਰੀਆਂ ਉਸ ਭੈਰੋ ਰਾਗ ਦੀਆਂ ਉਹ ਗਾਈਆਂ ਉਹਨਾਂ ਨੇ ਨਾਲ ਭੈਰੋਂ ਦੇ ਨਾਲ ਕਿਹੜੇ ਕਿਹੜੇ ਹੋਰ ਰਾਗ ਗਾਏ ਜਾ ਸਕਦੇ ਨੇ ਰਾਗਣੀ ਕਿਹੜੀਆਂ ਕਿਹੜੀਆਂ ਗਾਈਆਂ ਜਾ ਸਕਦੀਆਂ ਨੇ ਜਿਹਨਾਂ ਦੇ ਨਾਲ ਭੈਰੋਂ ਰਾਗ ਦੇ ਸਰੂਪ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਕੁਝ ਰਾਗ ਐਸੇ ਨੇ ਕੁਝ ਸੁਰਾਂ ਐਸੀਆਂ ਨੇ ਕਿਸੇ ਰਾਗ ਦੇ ਵਿੱਚ ਉਹ ਸੁਰਾਂ ਲਾ ਦਈਏ ਉਹਨਾਂ ਨੂੰ ਵਰਜਿਤ ਸੁਰਾਂ ਕਿਹਾ ਜਾਂਦਾ ਹੈ ਉਹ ਸੁਰਾਂ ਲਾਉਣ ਦੇ ਨਾਲ ਰਾਗ ਦਾ ਨੁਕਸਾਨ ਹੋ ਜਾਂਦਾ ਹੈ ਰਾਗ ਦਾ ਸਰੂਪ ਖਤਮ ਹੋ ਜਾਂਦਾ ਹੈ ਪਰ ਇੱਥੇ ਭੈਰੋਂ ਰਾਗ ਦੇ ਨਾਲ ਪੰਜ ਰਾਗਣੀਆਂ ਉਹ ਨਾਲ ਗਾਈਆਂ ਜਾਂਦੀਆਂ ਨੇ ਉਹਨਾਂ ਰਾਗਣੀਆਂ ਦੀਆਂ ਸੁਰਾਂ ਲਾਈਆਂ ਜਾਂਦੀਆਂ ਨੇ ਪਰ ਨੁਕਸਾਨ ਕੋਈ ਨਹੀਂ ਹੁੰਦਾ ਕਿਹੜੀਆਂ ਕਿਹੜੀਆਂ ਨੇ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗਲੀ ਪੁੰਨ ਅਸਲੇਖੀ ਕੀ ਭਈ ਬਾਰੀ ਇਹ ਭੈਰੋਂ ਕੀ ਪੰਚੋ ਨਾਲ ਭੈਰੋਂ ਦੀਆਂ ਪੰਜ ਇਸਤਰੀਆਂ ਰਾਗਣੀਆਂ ਕਿਹੜੀਆਂ ਨੇ ਭੈਰਵੀ ਬਿਲਾਵਲੀ ਪੁੰਨਿਆ ਕੀ ਬੰਗਲੀ ਤੇ ਅਸਲੇਖੀ ਪ੍ਰਥਮ ਭੈਰਵੀ ਪਹਿਲੀ ਇਸਤਰੀ ਭੈਰਵੀ ਫਿਰ ਬਿਲਾਵਲੀ ਫਿਰ ਪੁੰਨਿਆ ਕੀ ਫਿਰ ਬੰਗਲੀ ਪੁੰਨ ਫਿਰ ਅਸਲੇਖੀ ਕੀ ਭਈ ਬਾਰੀ ਇਹ ਭੈਰੋਂ ਕੀ ਪੰਚੋ ਨਾਰੀ ਇਹ ਭੈਰੋਂ ਰਾਗ ਦੀਆਂ ਪੰਜ ਇਸਤਰੀਆਂ ਨੇ ਪੰਚਮ ਹਰਖ ਦਿਸਾਖ ਸੁਣਾਵੈ ਹੁਣ ਅੱਗੋਂ ਅੱਠ ਪੁੱਤਰ ਆ ਗਏ ਨਾ ਜਿਵੇਂ ਇੱਕ ਰਾਗ ਪੰਜ ਰਾਗਣੀਆਂ ਅੱਠ ਅੱਗੋਂ ਉਹਨਾਂ ਦੇ ਪੁੱਤਰ ਉਹ ਕਿਹੜੇ ਨੇ ਪੰਚਮ ਹਰਖ ਦਿਸਾਖ ਸੁਣਾਵੈ ਦਿਸਾਖ ਬੰਗਾਲਮ ਮਧ ਮਾਧਵ ਗਾਵੈ ਇਹ ਗਾਏ ਜਾਂਦੇ ਨੇ ਗਾਉਂਦੇ ਨੇ ਉਹ ਰਾਗੀ ਸਿੰਘ ਬੰਗਾਲਮ ਮਧ ਮਾਧਵ ਗਾਵੈ ਫਿਰ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਰਾਗ ਤਾਂ ਉਹੀ ਗਾਏ ਜਾਣੇ ਨੇ ਰਾਗ ਗਾਉਣ ਦੇ ਤਰੀਕੇ ਆਪੋ ਆਪਣੇ ਨੇ ਸੁਰਾਂ ਲਾਉਣ ਦੇ ਤਰੀਕੇ ਆਪੋ ਆਪਣੇ ਨੇ ਅਸੀਂ ਵੇਖਦੇ ਹਾਂ ਰਾਗੀ ਸਿੰਘ ਜਦੋਂ ਰਾਗ ਗਾਉਂਦੇ ਨੇ ਨਾ ਸੁਰਾਂ ਲੱਗਣਗੀਆਂ ਤੇ ਉਹੀ ਤਾਂ ਹੀ ਰਾਗ ਬਣੇਗਾ ਸਰੂਪ ਤਾਂ ਹੀ ਬਣੇਗਾ ਪਰ ਰਾਗ ਗਾਉਣ ਦਾ ਸੁਰਾਂ ਲਾਉਣ ਦਾ ਤਰੀਕਾ ਆਪੋ ਆਪਣਾ ਹੈ ਹਰੇਕ ਰਾਗੀ ਦਾ ਤਾਨ ਪਲਟਾ ਲੈਣ ਦਾ ਤਰੀਕਾ ਆਪੋ ਆਪਣਾ ਹੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਆਪੋ ਆਪਣੇ ਤਰੀਕੇ ਅਨੁਸਾਰ ਇਹ ਅੱਠੇ ਪੁੱਤਰ ਜਿਹੜੇ ਨੇ ਇਹ ਰਾਗ ਰਾਗੀ ਗਾਉਂਦੇ ਨੇ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਉਹ ਜਿਹੜੇ ਗਾਉਣ ਵਾਲੇ ਨੇ ਗਾਉਣ ਦੇ ਪਾਤਰ ਨੇ ਜਿਹੜੇ ਗਾਉਣ ਦੇ ਜਿਹੜੇ ਯੋਗ ਨੇ ਜਿਹੜੇ ਗਾ ਸਕਦੇ ਨੇ ਪਾਤਰ ਦਾ ਅਰਥ ਹੀ ਹੈ ਨਾ ਜਿਹੜੇ ਯੋਗ ਨੇ ਜਿਹੜੇ ਗਾਉਣ ਦੇ ਯੋਗ ਨੇ ਉਹ ਗਾ ਸਕਦੇ ਨੇ ਹੁਣ ਜਿਹੜੇ ਯੋਗ ਹੀ ਨਹੀਂ ਗਾਉਣ ਦੇ ਉਹਨਾਂ ਗਾਉਣਾ ਕੀ ਹੋਇਆ ਲੇਕਿਨ ਰਾਗ ਇਹੀ ਹੈ ਇਸੇ ਤਰੀਕੇ ਹੀ ਗਾਉਣੇ ਪੈਣਗੇ ਮੈਂ ਫਿਰ ਬੇਨਤੀ ਕਰਦੇ ਵਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇਖੋ ਕਿੰਨੀ ਕੁ ਮੁਹਾਰਤ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਾਗਾਂ ਦੀ ਕਿੰਨਾ ਕੁ ਗਿਆਨ ਹੋਵੇਗਾ ਅੱਜ ਤੇ ਕੀਰਤਨ ਕਰਨ ਦਾ ਢੰਗ ਹੀ ਬੜਾ ਸੌਖਾ ਹੋ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਵੀ ਇਹ ਪਰੰਪਰਾ ਜਿਹੜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਾਲੇ ਤੋਂ ਚੱਲੀ ਆ ਰਹੀ ਅੱਜ ਵੀ ਚੱਲੀ ਆ ਰਹੀ ਹੈ ਬਈ ਕੀਰਤਨੀ ਸਿੰਘ ਜਦੋਂ ਕੀਰਤਨ ਆਰੰਭ ਕਰਦੇ ਨੇ ਪਹਿਲਾ ਸ਼ਬਦ ਰਾਗ ਦੇ ਵਿੱਚ ਪੜ੍ਹਦੇ ਨੇ ਉਹ ਇਹ ਅੱਜ ਵੀ ਪਰੰਪਰਾ ਚੱਲ ਰਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੋਝੀ ਦਿੱਤੀ ਗੁਰੂ ਕੇ ਕੀਰਤਨੀਆਂ ਨੂੰ ਵੀ ਇਸ ਤਰੀਕੇ ਦੇ ਨਾਲ ਕੀਰਤਨ ਕਰਨਾ, ਜਿਸ ਤਰੀਕੇ ਨਾਲ ਉਸ ਸਮੇਂ ਦੇ ਰਾਗੀ ਕਰਦੇ, ਉਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਨਾ। ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ, ਅਸ਼ਟ ਦਾ ਅਰਥ ਹੈ ਅੱਠ, ਅਸ਼ਟ ਪੁੱਤਰ ਭੈਰਵ ਕੇ, ਇਹ ਅੱਠ ਪੁੱਤਰ ਨੇ ਭੈਰਵ ਦੇ, ਗਾਵੇ ਗਾਇਨ ਪਾਤਰ, ਗਾਉਣ ਵਾਲੇ, ਗਾਉਣ ਜੋਗੇ, ਜਿਨ੍ਹਾਂ ਨੂੰ ਗਾਉਣ ਦੀ ਸਮਝ ਸੀ ਉਹ ਗਾਉਂਦੇ ਸਨ, ਇਸ ਤਰੀਕੇ ਦੇ ਨਾਲ ਗਾਉਂਦੇ ਸਨ। ਦੁਤੀਆ ਮਾਲ ਕੌਸ਼ਕ ਆਲਾਪੈ, ਦੂਸਰਾ ਰਾਗ ਆ ਗਿਆ ਮਾਲ ਕੌਸ਼, ਦੂਸਰਾ ਰਾਗ ਮਾਲ ਕੌਸ਼ ਗਾਉਂਦੇ ਨੇ। ਸੰਗ ਰਾਗਣੀ ਪੰਚੋ ਥਾਪੈ, ਇਹਨਾਂ ਦੇ ਨਾਲ ਵੀ, ਇਸ ਰਾਗ ਦੇ ਨਾਲ ਵੀ ਪੰਜ ਉਹ ਰਾਗਣੀਆਂ ਲਾਉਂਦੇ ਨੇ, ਇਸ ਰਾਗ ਦੇ ਨਾਲ ਵੀ ਪੰਜ ਰਾਗਣੀਆਂ ਲਾ ਕੇ, ਮਾਲ ਕੌਸ਼ ਦਾ ਹੀ ਸਰੂਪ ਹੈ, ਇਸੇ ਦਾ ਹੀ ਅੰਗ ਹੈ। ਕਿਹੜੀਆਂ ਕਿਹੜੀਆਂ ਨੇ? ਗੌਂਡ ਕਰੀ, ਅਰ, ਅਰ ਦਾ ਅਰਥ ਹੈ ਅਤੇ, ਗੌਂਡ ਕਰੀ ਅਰ, ਦੇਵ ਗੰਧਾਰੀ, ਗੰਧਾਰੀ ਸੀਹੁਤੀ ਉਚਾਰੀ, ਗੌਂਡ ਕਰੀ ਦੇਵ ਗੰਧਾਰੀ, ਗੰਧਾਰੀ ਸੀਹੁਤੀ, ਫਿਰ ਤਨਾਸਰੀ ਇਹ ਪੰਚੋ ਗਾਈ ਅਤੇ ਤਨਾਸਰੀ, ਇਹ ਪੰਜ ਰਾਗਣੀਆਂ ਗਾਈਆਂ ਨਾਲ, ਉਹਨਾਂ ਨੇ ਪੰਜ ਰਾਗਣੀਆਂ ਨਾਲ ਗਾਉਂਦੇ ਨੇ ਉਹ। ਮਾਲ ਰਾਗ ਕੋ ਸਤ ਸੰਗ ਲਾਈ, ਮਾਲ ਰਾਗ ਦੇ ਨਾਲ, ਮਾਲ ਕੌਂਸ ਦੇ ਨਾਲ ਇਹ ਪੰਜ ਰਾਗਣੀਆਂ ਲਾ ਕੇ ਉਹ ਮਾਲ ਕੌਂਸ ਨੂੰ ਗਾਉਂਦੇ ਨੇ। ਫਿਰ ਅੱਗੋਂ ਅੱਠ ਪੁੱਤਰ ਬਣੇ, ਉਹ ਕਿਹੜੇ ਕਿਹੜੇ ਬਣੇ? ਮਾਰੂ ਮਸਤੰਗ ਮੇਵਾਰਾ, ਮਾਰੂ ਮਸਤੰਗ ਮੇਵਾਰਾ, ਪ੍ਰਬਲ ਚੰਡ, ਕੌਸ਼ਕ ਉਭਾਰਾ, ਖਾਉ ਖੱਟ, ਔ, ਔ ਦਾ ਅਰਥ ਹੈ ਅਤੇ, ਖਾਉ ਖੱਟ ਔ, ਭੌਰਾਨਦ ਗਾਏ, ਅਸ਼ਟ ਮਾਲ ਕੌਸ਼ਕ ਸੰਗ ਲਾਏ, ਅੱਠ ਪੁੱਤਰ ਇਹ ਨਾਲ, ਅੱਠ ਇਹ ਰਾਗ ਨਾਲ ਲਾ ਕੇ ਫਿਰ ਮਾਲ ਕੌਸ਼ ਗਾਵਿਆ ਹੈ। ਰਾਗ ਗਾਉਣਾ ਕੋਈ ਸੌਖੀ ਜਿਹੀ ਗੱਲ ਨਹੀਂ, ਰਾਗ ਗਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ। ਮਾਲ ਕੌਸ਼ ਰਾਧਾ ਰਾਗ ਹੈ, ਤੇ ਅਸੀਂ ਥੋੜਾ ਜਿਹਾ ਉਹਦਾ ਸਰੂਪ ਜਦੋਂ ਸਮਝ ਵਿੱਚ ਆ ਜਾਂਦਾ ਅਸੀਂ ਕਹਿੰਦੇ ਹਾਂ ਮਾਲ ਕੌਸ਼ ਗਾ ਰਿਹਾ ਹੈ, ਜਦਕਿ ਮਾਲ ਕੌਸ਼ ਨੂੰ ਗਾਉਣ ਵਾਸਤੇ ਇਹ ਸਾਰੇ ਰਾਗ ਉਹਦੇ ਨਾਲ ਗਾਏ ਜਾਂਦੇ ਨੇ, ਸਾਰੇ ਰਾਗ ਰਾਗਣੀਆਂ ਗਾਈਆਂ ਜਾਂਦੀਆਂ ਨੇ, ਪੰਜ ਰਾਗਣੀਆਂ ਨੇ, ਅੱਠ ਅੱਗੋਂ ਫਿਰ ਰਾਗ ਨੇ, ਛੇ ਤੇ ਅੱਠ ਚੌਦਾਂ ਰਾਗ ਗਾ ਕੇ ਇੱਕ ਮਾਲ ਕੌਸ਼ ਬਣਦਾ ਹੈ। ਇੱਕ ਮਾਲ ਕੌਸ਼ ਨੂੰ ਗਾਉਣ ਵਾਸਤੇ ਚੌਦਾਂ ਰਾਗ ਗਾਏ ਜਾਂਦੇ ਨੇ। ਮਾਰੂ ਮਸਤੰਗ ਮੇਵਾਰਾ, ਪ੍ਰਭੁ ਚੰਡ, ਕੌਸ਼ਕ ਉਭਾਰਾ, ਖਾਉ ਖੱਟ ਔ, ਭੌਰਾ ਨਦ ਗਾਏ, ਅਸ਼ਟ ਅਸ਼ਟ ਅੱਠ ਮਾਲ ਕੌਸ਼ਕ ਸੰਗ ਲਾਏ, ਪੁਨ ਆਇਓ ਹੰਡੋਲ, ਪੁਨ ਦਾ ਅਰਥ ਹੈ ਫਿਰ, ਫਿਰ ਕਿਹਦੀ ਵਾਰੀ ਆਈ? ਹਿੰਡੋਲ ਰਾਗ ਦੀ, ਪੁਨ ਆਇਓ ਹਿੰਡੋਲ, ਹਿੰਡੋਲ ਵੀ ਕਹਿੰਦੇ ਨੇ ਇਸ ਰਾਗ ਨੂੰ। ਪੰਚ ਨਾਰ ਸੰਗ ਅਸ਼ਟ ਸੁੱਤ, ਜੋ ਰਵਾਇਤ ਹੈ ਗੁਰਬਾਣੀ ਦੀ, ਜੋ ਰਵਾਇਤ ਹੈ ਸੰਗੀਤ ਦੀ, ਉਸ ਅਨੁਸਾਰ ਪੰਜ ਰਾਗਣੀਆਂ, ਪੰਜ ਇੱਕ ਰਾਗ ਦੀਆਂ ਇਸਤਰੀਆਂ ਤੇ ਅੱਠ ਪੁੱਤਰ। ਪੰਚ ਨਾਰ ਸੰਗ ਅਸ਼ਟ ਸੁੱਤ, ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵੀ, ਜਦੋਂ ਸੁਰ ਦੇ ਨਾਲ ਸੁਰ ਮਿਲਾ ਕੇ ਗਾਉਣ ਵਾਲੇ ਗਾਉਂਦੇ ਨੇ ਨਾ, ਤੇ ਰਾਗ ਵਿੱਚੋਂ ਕਲੋਲਾਂ ਉੱਠਦੀਆਂ, ਗਾਉਣ ਵਾਲੇ ਨੂੰ ਗਾਉਣ ਦੀ ਸੋਝੀ ਆ ਜਾਵੇ ਨਾ ਕਿਤੇ, ਫਿਰ ਸੁਣਨ ਵਾਲੇ ਨੂੰ ਆਨੰਦ ਕਿਉਂ ਨਾ ਆਵੇਗਾ। ਜਿਹੜੇ ਵੀ ਭਾਗਾਂ ਵਾਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਂਦੇ ਨੇ, ਦਰਸ਼ਨੀ ਡਿਉੜੀ ਤੋਂ ਹੀ ਜਦੋਂ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪੈਂਦੀ ਏ, ਰਾਗ ਵਿੱਚ ਪੜ੍ਹੀ ਜਾ ਰਹੀ ਹੈ ਬਾਣੀ, ਤੇ ਕੰਨਾਂ ਦੇ ਵਿੱਚ ਉਸ ਸ਼ਬਦ ਦੀ ਧੁਨੀ ਪੈਂਦੀ ਹੈ, फिर उत्थे मन कहिंदा वी कौन कहिंदा है, राग दी समझ नहीं आउंदी, कौन कहिंदा है राग दा आनंद नहीं आउंदा। केवल ओही कह सकदा है जिसनूं राग सुनना नहीं आउंदा, ओही कह सकदा है वी राग दा आनंद कोई नहीं आउंदा। जे राग दा आनंद ना आउंदा हुंदा ते गुरु साहब सच्चे पातशाह नूं गुरु ग्रंथ साहिब दी बाणी रागां विच उचारन दी जरूरत की सी। आनंद केवल उन्हां नूं नहीं आउंदा जिन्हां नूं राग सुनना नहीं आउंदा। आनंद तां ही नहीं आउंदा जे उन्हां कोलों सुनदे आ जिन्हां नूं गाउणा नहीं आउंदा, गाउणा उन्हां नूं नहीं आउंदा जिन्हां नूं रागां दी समझ कोई नहीं। पुण आयो हिंडोल पंच नार संग अष्ट सुत उठ है तान कलोल, गायन तार मिला वही, गाउंदे ने सुर दे नाल सुर मिला के कोई सुर फिक्का नहीं रह जांदा। ते कलोलां उठदियां ने, गाउण वाले दे हिरदे विच्चों उठदियां ने, सुनन वाले दे हिरदे विच्चों उठदियां। गाउण वाले नूं गाउण दा आनंद आ जांदा है, सुनन वाले नूं सुनन दा आनंद आ जांदा है। एक गल दा ख्याल रखिया जे, अगर गाउण वाले नूं गाउण दा आनंद नहीं आया, सुनन वाले नूं सुनन दा आनंद आ ही नहीं सकता। ये एक क्राइटेरिया। जे बुलारे नूं बोलण दा आनंद कोई नहीं आया ना, समझ लैना चाहिए सुनन वाले नूं सरोते नूं सुनन दा भी आनंद कोई नहीं आया। किसी नूं पुछण दी जरूरत कोई नहीं वी तैनूं आनंद आया कि नहीं आया। धन गुरु ग्रंथ साहिब सच्चे पातशाह दी सारी बाणी, समुची बाणी हुण इह तां आनंद दे नाल ही उचारी गई है ना, आनंद वालिआं ने ही उचारी है ना। जिहड़े आनंद दे नाल भरे होए सन ਇਹ ਉਹਨਾਂ ਦੀ ਰਸਨਾ ਤੋਂ ਹੀ ਉਚਾਰਨ ਕੀਤੀ ਹੋਈ ਹੈ ਨਾ। ਅਤੇ ਜੇ ਸਾਨੂੰ ਸੁਣ ਕੇ ਆਨੰਦ ਨਹੀਂ ਆਇਆ, ਫਿਰ ਸਮਝ ਲੈਣਾ ਚਾਹੀਦਾ ਸਾਨੂੰ ਬਾਣੀ ਸੁਣਨੀ ਨਹੀਂ ਆਈ ਅਜੇ ਤੱਕ, ਸਾਨੂੰ ਬਾਣੀ ਦੀ ਸਮਝ ਹੀ ਕੋਈ ਨਹੀਂ ਆਈ ਅਜੇ ਤੱਕ। ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵੀ, ਜਿਹੜੇ ਖੁੱਭ ਕੇ ਗਾਉਂਦੇ ਨੇ, ਗਾਉਣ ਦੇ ਵਿੱਚ ਗਵਾਚ ਕੇ ਗਾਉਂਦੇ ਨੇ, ਉਹਨਾਂ ਦੇ ਅੰਦਰੋਂ ਤੇ ਕਲੋਲਾਂ ਉੱਠਦੀਆਂ ਨੇ, ਉਹ ਤੇ ਆਤਮਕ ਆਨੰਦ ਪ੍ਰਾਪਤ ਕਰਦੇ ਨੇ। ਤੇ ਲੰਗੀ ਦੇਵ ਕਰੀ ਆਈ, ਫਿਰ ਤੇ ਲੰਗੀ ਦੇਵ ਕਰੀ ਬਸੰਤੀ, ਬਸੰਤ ਸੰਦੂਰ ਸੁਹਾਈ, ਸਰਸ ਅਹੀਰੀ ਲੈ ਭਾਰ ਜਾ। ਇਹ ਇਸਤਰੀਆਂ ਪੰਜ, ਭਾਰ ਜਾ ਤੋਂ ਭਾਵ ਹੈ ਇਸਤਰੀਆਂ, ਸੰਗ ਲਾਈ ਪੰਚੋ, ਇਹ ਪੰਜੇ ਇਸਤਰੀਆਂ ਹਿੰਦੋਲ ਰਾਗ ਦੀਆਂ। ਤੇ ਲੰਗੀ ਦੇਵ ਕਰੀ ਬਸੰਤੀ ਸੰਦੂਰ ਤੇ ਸਰਸ ਲੈ ਭਾਰ ਜਾ, ਸੰਗ ਲਾਈ ਪਾਂਚੋ ਆਰ ਜਾ। ਫਿਰ ਪੁੱਤਰ ਇਹਦੇ ਕਿਹੜੇ ਕਿਹੜੇ ਹੋਏ, ਸੁਰਮਾਨੰਦ ਭਾਸਕਰ, ਸੁਰਮਾਨੰਦ ਭਾਸਕਰ ਆਏ, ਚੰਦਰ ਬਿੰਬ ਮੰਗਲ, ਮੰਗਲ ਦਾ ਅਰਥ ਹੈ ਮੰਗਲ ਸੁਹਾਏ, ਇਹ ਸ਼ੋਭਨੀਕ ਨੇ ਸਾਰੇ, ਸੋਹਣੇ ਸੋਹਣੇ ਨੇ ਸਾਰੇ। ਕਿਸੇ ਵਸਤੂ ਨੂੰ ਕਿਸੇ ਹਸਤੀ ਨੂੰ ਉਹ ਹੀ ਕਹਿ ਸਕਦਾ ਵੀ ਇਹ ਸੋਹਣਾ ਹੈ ਜਿਸ ਨੂੰ ਉਹ ਸੋਹਣੀ ਲੱਗਦੀ ਹੋਵੇਗੀ, ਜਿਸ ਨੂੰ ਉਸਦਾ ਸੁਹੱਪਣ ਨਜ਼ਰ ਆਇਆ ਹੋਵੇਗਾ। ਸੁਰਮਾਨੰਦ ਭਾਸਕਰ ਆਏ, ਚੰਦਰ ਬਿੰਬ ਮੰਗਲਨ ਮੰਗਲ ਸੁਹਾਏ, ਸਰਸ ਬਾਨ ਉਹ ਆਏ ਬਿਨੋਦਾ, ਸਰਸ ਬਾਨ ਅਤੇ ਬਿਨੋਦ ਬਿਨੋਦਾ ਗਾਵੇ, ਸਰਸ ਬਸੰਤ ਕਾ ਮੋਦਾ, ਗਾਉਂਦੇ ਹਨ ਗਾਉਣ ਵਾਲੇ। ਗੱਲ ਉਹਨਾਂ ਦੀ ਚੱਲ ਰਹੀ ਹੈ ਜਿਹਨਾਂ ਨੂੰ ਗਾਉਣਾ ਆਉਂਦਾ ਹੈ, ਜਿਹੜੇ ਗਾਉਣ ਦੇ ਯੋਗ ਨੇ, ਜਿਹੜੇ ਗਾਉਣ ਦੇ ਪਾਤਰ ਨੇ। ਗਾਵੇ ਸਰਸ ਬਸੰਤ ਕਾ ਮੋਦਾ, ਅਸ਼ਟ ਪੁੱਤਰ ਮੈਂ ਕਹੇ ਸਵਾਰੀ। ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਅੱਠਾਂ ਪੁੱਤਰਾਂ ਦੀ ਗੱਲ ਕੀਤੀ। ਇਸ ਰਾਗ ਦੇ ਜਿਨ੍ਹਾਂ ਦੇ ਪੰਜ ਇਸਤਰੀਆਂ ਦੀ ਗੱਲ ਕੀਤੀ ਹੈ, ਇਹਨਾਂ ਦੇ ਪੰਜ ਅੱਠ ਪੁੱਤਰਾਂ ਦੀ ਗੱਲ ਮੈਂ ਬਹੁਤ ਹੀ ਪਿਆਰ ਦੇ ਨਾਲ ਬਹੁਤ ਸੁੰਦਰ ਤਰੀਕੇ ਦੇ ਨਾਲ ਕੀਤੀ ਹੈ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਣ ਆਈ ਦੀਪਕ ਕੀ ਵਾਰੀ। ਇਸ ਤੋਂ ਬਾਅਦ ਹੁਣ ਦੀਪਕ ਰਾਗ ਦੀ ਵਾਰੀ ਆਈ ਹੈ। ਵਾਰੀ ਵਾਰੀ ਸਾਰੇ ਰਾਗਾਂ ਦੀ ਗੱਲ ਕੀਤੀ ਜਾ ਰਹੀ ਹੈ। ਛੇ ਰਾਗਾਂ ਦੀਆਂ ਪੰਜ ਪੰਜ ਇਸਤਰੀਆਂ, ਅੱਠ ਅੱਠ ਪੁੱਤਰ, ਔਰ ਬਹੁਤ ਸੁੰਦਰ ਤਰੀਕੇ ਦੇ ਨਾਲ ਇੱਕ ਇੱਕ ਰਾਗ, ਪੰਜ ਪੰਜ ਭਾਰਜਾਂ ਉਹਨਾਂ ਦੀਆਂ ਇਸਤਰੀਆਂ ਤੇ ਅੱਠ ਅੱਠ ਪੁੱਤਰਾਂ ਦੀ ਗੱਲ ਕਰ ਰਿਹਾ। ਹੁਣ ਦੀਪਕ ਰਾਗ ਦੀ ਵਾਰੀ ਆਈ। ਦੀਪਕ ਦੇ ਰਾਗ ਬਾਰੇ ਕੀ ਕਿਹਾ ਜਾ ਰਿਹਾ? ਪੁਣ ਆਈ ਦੀਪਕ ਕੀ ਵਾਰੀ, ਕਛੇਲੀ ਪੱਟ ਮੰਜਰੀ ਤੋੜੀ ਕਹੀ ਅਲਾਪ। ਗਾਉਣ ਵਾਲਿਆਂ ਨੇ ਇਹਨਾਂ ਰਾਗਾਂ ਦਾ ਅਲਾਪ ਕੀਤਾ। ਕਛੇਲੀ ਪੱਟ ਮੰਜਰੀ ਤੋੜੀ, ਕਾਮੋਦੀ ਔ ਅਤੇ ਗੁਜਰੀ, ਸੰਗ ਦੀਪਕ ਕੇ ਥਾਪ। ਦੀਪਕ ਰਾਗ ਦੇ ਨਾਲ ਇਹਨਾਂ ਨੂੰ ਗਾਇਆ ਹੈ। ਇਹ ਇਸਤਰੀਆਂ ਪੰਜ ਬਣਾ ਕੇ ਦੀਪਕ ਰਾਗ ਦੀਆਂ। ਫਿਰ ਬੇਨਤੀ ਕਰਦੇ ਵਾਂ, ਕਛੇਲੀ ਪੱਟ ਮੰਜਰੀ ਤੋੜੀ, ਕਾਮੋਦੀ ਅਤੇ ਗੁਜਰੀ, ਇਹ ਪੰਜਾਂ ਰਾਗਾਂ ਨੂੰ ਗਾਇਆ ਹੈ। ਸੰਗ ਦੀਪਕ ਕੇ ਥਾਪ, ਕਾਲੰਕਾ ਕੁੰਤਲ ਔ ਰਾਮਾ। ਅੱਠ ਪੁੱਤਰ ਹੁਣ ਕਿਹੜੇ ਕਿਹੜੇ ਨੇ ਦੀਪਕ ਰਾਗ ਦੇ ਨਾਲ ਜਿਹੜੇ ਗਾਏ ਜਾਂਦੇ ਨੇ? ਕਾਲੰਕਾ, ਕੁੰਤਲ ਅਤੇ ਰਾਮਾ, ਕਮਲ ਕੁਸਮ ਚੰਪਕ ਕੇ ਨਾਮਾ, ਗੌਰਾ ਔ ਕਾਨਰਾ ਕਲਿਆਣਾ। ਗੌਰਾ, ਗੌੜਾ, ਕਾਨਰਾ ਅਤੇ ਕਲਿਆਣਾ, ਅਸ਼ਟ ਪੁੱਤਰ ਦੀਪਕ ਕੇ ਜਾਨਾ। ਦੀਪਕ ਰਾਗ ਦੇ ਅੱਠ ਪੁੱਤਰ ਇਹ ਜਾਣ ਕੇ ਸਮਝ ਕੇ ਦੀਪਕ ਰਾਗ ਗਾਉਣ ਵਾਲਿਆਂ ਨੇ ਇਹਨਾਂ ਨੂੰ ਦੀਪਕ ਦੇ ਨਾਲ ਗਾਇਆ ਹੈ। ਇਹ ਸਾਰੇ ਰਾਗ ਜਿਹੜੇ ਗਾਉਂਦੇ ਨੇ, ਦੀਪਕ ਦਾ ਹੀ ਨਾਮ ਇਹਨਾਂ ਨੂੰ ਦਿੱਤਾ ਜਾਂਦਾ ਹੈ। ਪਿਛੋਕੜ ਦੀਪਕ ਹੀ ਹੈ। ਪੰਜ ਰਾਗਣੀਆਂ ਜਿਹੜੀਆਂ ਇਸਤਰੀਆਂ ਜਿਹੜੀਆਂ ਗਾਈਆਂ ਜਾਂਦੀਆਂ ਨੇ, ਉਹਨਾਂ ਦਾ ਪਿਛੋਕੜ ਵੀ ਦੀਪਕ ਹੀ ਹੈ। ਨਾਮ ਦੀਪਕ ਹੀ ਦਿੱਤਾ ਜਾਂਦਾ ਹੈ, ਫਿਰ ਗਾਇਆ ਜਾਂਦਾ ਹੈ। ਕਮਲ ਕੁਸਮ ਚੰਪਕ ਕੇ ਨਾਮਾ, ਗੌਰਾ ਔ ਕਾਨਰਾ ਕਲਿਆਣਾ, ਅਸ਼ਟ ਪੁੱਤਰ ਦੀਪਕ ਕੇ ਜਾਨਾ। ਹੁਣ ਅਗਲਾ ਰਾਗ ਕਿਹੜਾ ਆ ਗਿਆ ਹੈ? ਸਭ ਮਿਲ ਸ੍ਰੀ ਰਾਗ ਵੈ ਗਾਵੇ। ਹੁਣ ਉਹ ਸਾਰੇ ਮਿਲ ਕੇ ਸ੍ਰੀ ਰਾਗ ਗਾਉਂਦੇ ਨੇ, ਗਾਉਣ ਵਾਲੇ ਜਿਹਨਾਂ ਨੂੰ ਗਾਉਣ ਦੀ ਜਾਚ ਹੈ, ਜਿਹੜੇ ਗਾਉਣ ਦੇ ਪਾਤਰ ਨੇ, ਜਿਹੜੇ ਗਾਉਣ ਦੇ ਯੋਗ ਨੇ, ਮਾਲਕ ਨੇ ਕਰ ਦਿੱਤਾ ਜਿਹਨਾਂ ਨੂੰ ਗਾਉਣ ਯੋਗੇ। ਗਾ ਵੀ ਕੋਈ ਆਪਣੀ ਮਰਜ਼ੀ ਨਾਲ ਨਹੀਂ ਜੇ ਸਕਦਾ। ਜਿਸ ਨੂੰ ਤੌਫੀਕ ਮਾਲਕ ਨੇ ਬਖਸ਼ੀ ਹੈ, ਗਾ ਵੀ ਤਾਂ ਉਹ ਹੀ ਸਕਦਾ ਹੈ ਨਾ। ਮੈਂ ਫਿਰ ਬੇਨਤੀ ਕਰਦੇ ਵਾਂ, ਗੁਰੂ ਘਰ ਦੇ ਵਿੱਚ ਗੁਰਬਾਣੀ ਨੂੰ ਨਿਰਧਾਰਤ ਰਾਗ ਦੇ ਵਿੱਚ ਗਾਉਣ ਦੀ ਪਰੰਪਰਾ ਹੈ। ਨਿਰਧਾਰਤ ਰਾਗ ਭਾਵ ਜਿਸ ਰਾਗ ਵਿੱਚ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ, ਉਸੇ ਰਾਗ ਵਿੱਚ ਗਾਉਣੀ ਹੈ। ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਪਰੰਪਰਾ ਨੂੰ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ। ਹੁਣ ਜਿਹੜੇ ਰਾਗ ਨੂੰ ਸਮਝਦੇ ਨੇ, ਬਾਣੀ ਨੂੰ ਸਮਝਦੇ ਨੇ, ਉਸੇ ਸ਼ਬਦ ਨੂੰ ਉਸੇ ਰਾਗ ਵਿੱਚ ਸੁਣ ਕੇ ਵੇਖ ਲੈਣ, ਜੋ ਉਹਨਾਂ ਨੂੰ ਆਨੰਦ ਪ੍ਰਾਪਤ ਹੋਵੇਗਾ, ਉਸ ਸ਼ਬਦ ਨੂੰ ਕਿਸੇ ਹੋਰ ਰਾਗ ਵਿੱਚ ਸੁਣ ਕੇ ਵੇਖ ਲੈਣ। ਹਾਂ, ਹਾਲਾਂਕਿ ਬਾਣੀ ਦਾ ਆਨੰਦ ਤੇ ਰਹੇਗਾ ਉਹ ਹੀ, ਲੇਕਿਨ ਰਾਗ ਦਾ ਉਹ ਆਨੰਦ ਨਹੀਂ ਰਹੇਗਾ। ਬੇਨਤੀ ਨੂੰ ਸਮਝਿਆ ਜੇ? ਬਾਣੀ ਦਾ ਆਨੰਦ ਤੇ ਉਹੀ ਰਹੇਗਾ ਜਿਹਨਾਂ ਨੂੰ ਬਾਣੀ ਦੀ ਸਮਝ ਹੈ। ਜੇ ਸਮਝ ਕੋਈ ਨਹੀਂ ਤੇ ਬਾਣੀ ਦਾ ਆਨੰਦ ਵੀ ਨਹੀਂ ਉਹ ਲੈ ਸਕਦੇ। ਜਿਸ ਰਾਗ ਵਿੱਚ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ, ਉਸ ਰਾਗ ਵਿੱਚ ਉਸ ਸ਼ਬਦ ਨੂੰ ਸੁਣ ਕੇ ਵੇਖ ਲੈਣ ਤੇ ਉਸੇ ਸ਼ਬਦ ਨੂੰ ਕਿਸੇ ਟਿਊਨ ਵਿੱਚ ਜਾਂ ਕਿਸੇ ਹੋਰ ਰਾਗ ਵਿੱਚ ਸੁਣ ਕੇ ਵੇਖ ਲੈਣ, ਉਹ ਆਨੰਦ ਨਹੀਂ ਪ੍ਰਾਪਤ ਹੋ। ਇਹ ਗੁਰੂ ਦੀ ਆਪਣੀ ਰਹਿਮਤ ਹੈ, ਆਪਣੀ ਬਖਸ਼ਿਸ਼ ਹੈ। जिस दी ए बाणी है ए ओदी अपनी कृपा है ओदे ते जिन्नू उसने तौफीक दित्ती बाणी सुनन दी बाणी समझन दी राग नू सुनन दी राग नू समझन दी ते ओ सारे हुण श्री राग गा रहे ने सब मिल श्री राग वै गावें पांचो संग बरंगन लावें गा रहे ने रागणियां नू नाल लैके भाव राग दे सरूप नू बरकरार रख के राग दे सरूप नू किसे तरह दा नुकसान नहीं होण दिंदे हो जिहड़े शास्त्री संगीत जानदे ने ना उन्हां दी अपनी भाषा है संगीत दी वर्जित सुरां विवर्जित सुरां अपनी भाषा है ना उन्हां दी इन्हां बोलां दे अर्थ भी उन्हां दे अपने ने जिहड़ियां सुरां उस राग विच नहीं लगदियां उन्हां नूं नां दित्ता होया होर जिहड़ियां ज्यादा लगदियां ने उन्हां नूं होर नां दित्ता होया जिहड़ियां घट लगदियां ने उन्हां नूं होर नां दित्ता होया जिन्हां नूं सोझी है इस गल दी ਉਹੀ ਗਾ ਸਕਦੇ ਨੇ ਨਾ ਉਹੀ ਸਮਝ ਸਕਦੇ ਨੇ ਨਾ ਤੇ ਸ੍ਰੀ ਰਾਗ ਗਾਉਣ ਦੀ ਤੌਫੀਕ ਪਰਮੇਸ਼ਰ ਨੇ ਜਿਨ੍ਹਾਂ ਨੂੰ ਦੇ ਦਿੱਤੀ ਸਭ ਮਿਲ ਸ੍ਰੀ ਰਾਗ ਵੈ ਗਾਵੈ ਕਿਵੇਂ ਗਾਉਂਦੇ ਨੇ ਪੰਚੋਂ ਸੰਗ ਬਰੰਗਣ ਲਾਵੈ ਉਹ ਪੰਜਾਂ ਰਾਗਣੀਆਂ ਨੂੰ ਨਾਲ ਲੈ ਕੇ ਰਾਗ ਦੇ ਸਰੂਪ ਨੂੰ ਬਰਕਰਾਰ ਰੱਖ ਕੇ ਸ੍ਰੀ ਰਾਗ ਗਾ ਰਹੇ ਹਨ ਤੇ ਉਹ ਪੰਜ ਬਰੰਗਣਾ ਕਿਹੜੀਆਂ ਨੇ ਭਾਰਜਾ ਕਿਹੜੀਆਂ ਨੇ ਰਾਗਣੀਆਂ ਕਿਹੜੀਆਂ ਨੇ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਬੈਰਾਰੀ ਕਰਨਾਟੀ ਗੌਰੀ ਆਸਾਵਰੀ ਤੇ ਪਾਛੈ ਸਿੰਧਵੀ ਅਲਾਪੀ ਇਹਨਾਂ ਚਾਰਾਂ ਤੋਂ ਬਾਅਦ ਪੰਜਵੀਂ ਸਿੰਧਵੀ ਉਹ ਗਾਈ ਸ੍ਰੀ ਰਾਗ ਸਿਓ ਪੰਚੋ ਥਾਪੀ ਸ੍ਰੀ ਰਾਗ ਦੀਆਂ ਇਹ ਪੰਜ ਇਸਤਰੀਆਂ ਪੰਜ ਰਾਗਣੀਆਂ ਨਾਲ ਲੈ ਕੇ ਉਹਨਾਂ ਸਾਰਿਆਂ ਨੇ ਸ੍ਰੀ ਰਾਗ ਗਾਇਆ ਜਿਨ੍ਹਾਂ 'ਤੇ ਮਾਲਕ ਨੇ ਕਿਰਪਾ ਕੀਤੀ ਮਾਲਕ ਨੇ ਸੋਝੀ ਦਿੱਤੀ ਵੱਖਰੇ ਨਹੀਂ ਹੋਏ ਉਹ ਕਿਸੇ ਤੋਂ ਰਾਗ ਗਾਉਣ ਦਾ ਜੋ ਕਾਨੂੰਨ ਬਣਾ ਦਿੱਤਾ ਉਸ ਕਾਨੂੰਨ ਦੇ ਅਨੁਸਾਰ ਹੀ ਉਹਨਾਂ ਨੇ ਰਾਗ ਗਾਇਆ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਚੋਂ ਸੰਗ ਬਰੰਗਣ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤੇ ਪਾਛੈ ਉਹਨਾਂ ਚਾਰਾਂ ਤੋਂ ਬਾਅਦ ਤੇ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸਿਓ ਪੰਚੋਂ ਥਾਪੀ ਅੱਗੋਂ ਹੁਣ ਉਸੇ ਪਰੰਪਰਾ ਅਨੁਸਾਰ ਅੱਠ ਪੁੱਤਰ ਸ੍ਰੀ ਰਾਗ ਦੇ ਸਾਲੂ ਸਾਰਗ ਸਾਗਰਾ ਔਰ ਅਤੇ ਗੋਂਡ ਗੰਭੀਰ ਸਾਲੂ ਸਾਰੰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਪੰਜੋ ਗੁੰਡ ਕੁੰਭ ਅਮੀਰ ਤੇ ਨੇ ਅੱਠ ਇਕੱਠੇ ਵੀ ਲਿਖੇ ਜਾ ਸਕਦੇ ਸਨ ਪਰ ਪੰਜ ਇੱਕ ਪਾਸੇ ਰੱਖ ਕੇ ਤਿੰਨ ਇੱਕ ਪਾਸੇ ਰੱਖ ਦਿੱਤੇ ਕਾਹਦੇ ਵਾਸਤੇ ਬਈ ਸਮਝਣ ਵਾਲੇ ਸੁਣਨ ਵਾਲੇ ਦੇ ਮਨ ਵਿੱਚ ਸੁਣਨ ਦਾ ਸਮਝਣ ਦਾ ਚਾਅ ਵੀ ਹੈ ਕਿ ਨਹੀਂ ਕਿਤੇ ਮਜ਼ਬੂਰੀ ਕਰਕੇ ਤਾਂ ਨਹੀਂ ਕੋਈ ਬੈਠੇ ਬਹੁਤੀ ਵਾਰ ਇਉਂ ਵੀ ਅਸੀਂ ਬੈਠਣੇ ਸਾਨੂੰ ਬੈਠਣਾ ਪੈਂਦਾ ਹੈ ਜਿਹੜੇ ਤਾਂ ਸਮਝਣ ਵਾਸਤੇ ਬੈਠੇ ਨੇ ਉਹ ਜ਼ਰੂਰ ਕਨਫਿਊਜ਼ ਹੋ ਜਾਣਗੇ ਵੀ ਗੱਲ ਤੇ ਪੰਜਾਂ ਦੀ ਕੀਤੀ ਹੈ ਤੇ ਲਿਖ ਅੱਠ ਦਿੱਤੇ ਨੇ ਅੱਠ ਕਿਵੇਂ ਹੋ ਗਏ ਸਾਡੇ ਕੰਨਾਂ ਵਿੱਚ ਤਾਂ ਪੰਜ ਹੀ ਪੈਣੇ ਨਾ ਅੱਠ ਕਿਵੇਂ ਹੋ ਗਏ ਫਿਰ ਦੁਬਾਰਾ ਸੁਣਿਆ ਜੇ ਸਾਲੂ ਸਾਰੰਗ ਸਾਗਰਾ ਔਰ ਗੋਂਡ ਗੰਭੀਰ ਪੰਜ ਹੋਏ ਸਾਲੂ ਸਾਰੰਗ ਸਾਗਰਾ ਅਤੇ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਸ੍ਰੀ ਰਾਗ ਦੇ ਅੱਠ ਪੁੱਤਰ ਹੋ ਗਏ ਅੱਠ ਤਾਂ ਹੋਏ ਨਹੀਂ ਪੰਜ ਹੋਏ ਨੇ ਪਰ ਤਿੰਨ ਅੱਗੇ ਲਿਖ ਦਿੱਤੇ ਗੁੰਡ ਕੁੰਭ ਅਮੀਰ ਹੁਣ ਅੱਠ ਪੁੱਤਰ ਬਣੇ ਨੇ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਬਈ ਰਾਗ ਮਾਲਾ ਨੂੰ ਸਮਝਣ ਵਾਸਤੇ एकाग्रता बहुत जरूरी है, तां समझ में आवेगी। खस्टम, खस्टम का अर्थ है छेवां राग, छिया रागा की यह रागमाला है। खस्टम मेघ राग वै गावै, वै का अर्थ है ओ सज्जन जेडे गाउण योग्य ने, जेडे गाउण दे पात्र ने। छेवां राग केड़ा गाउंदे ने, खस्टम मेघ राग वै गावै पांचों संग बरंगन लावै, ओ भी पांच रागणियां नाल लैके। मेघ राग भी पांच रागणियां नाल लैके गाउंदे ने, सोरठ गोंड मलारी धुनी, इन्हां धुनियां नूं इन्हां रागणियां नूं नाल लैके, सोरठ गोंड मलारी धुनी पुन गावै आसा गुण गुणी, आसा गाउंदे ने। गुण गुणी का अर्थ है गाउण वाले गुणी जन, गुणा वाले गुणी जन। दो प्रकार के अर्थ किए ने इस पंक्ति के, कई ने गुण गुणी भी राग लिख दिता है, लेकिन गुण गुणी राग नहीं बनता। गुणवान गुणी सज्जना ने इस प्रकार गाव्या राग नूं, छेवें राग नूं, मेघ राग नूं। खस्टम मेघ राग वै गावै पांचो संग बरंगन लावै, सोरठ गोंड मलारी धुनी पुन गावै आसा, आसा हो गया ना अगला, गुणगुणी नहीं बनिया। पुन गावै आसा गुण गुणी, गुण वाले गुणवान सज्जन इस तरह गाउंदे ने। उच्चे सुर सूह पुन किनी, अगला सूह है मेघ राग सिंह पांचों चीनी। पांच इन्हां रागणियां नूं नाल लैके, मेघ राग दियां पांच इन्हां इस्त्रियां नूं, पांच रागणियां नूं पछाण के समझ के फिर वह गुणवान सज्जन गाउण वाले सज्जन गाउंदे ने। जितनी देर राग की पछाण नहीं होंदी उतनी देर राग गाया ही नहीं जा सकता। ते राग की पछाण राग दे स्वरूप तो होंदी है, राग दे स्वरूप वास्ते राग दियां सुरां दी नॉलेज होनी चाहिए है। बेशक किताबां दे विच बहुत सारे राग लिखे होंदे ने, बहुत सारिया किताबां ने जिन्हां विच राग लिखे हुए ने। महापुरख संत सरवन सिंह जी गंधर्व डोमेली वाले, जिन्होंने सत किताबां गुरमत संगीत दियां लिखियां ने, सत किताबां। छे किताबां ते उन्होंने अपनी शरीरक हयाती दे विच लिखाईयां ने, प्रिंट भी होईयां ने, पर सतवीं किताब लिखवाई उन्होंने प्रिंट करवाउण तो पहला ही वह अकाल चलाना कर गए। अरदास नाल बहुत प्यार सी उन्हां दा। उस सतवीं किताब दा मुख बन तो पहला दो शब्द वो दास वालों लिखे गए। उन्हां महापुरखां ने उन्हां किताबां दे विच ऐसे ऐसे राग लिखे ने जिहड़े उन्हां दी अपनी क्रिएशन सी, और तुसी हैरान होवोगे भी वह ब्लाइंड सन। आप सत किताबां संगीत दियां उन्होंने लिखाइया, आप राग क्रिएट किए उन्होंने, रागां नूं नां दे के नाल राग नट सरवण इस तरह करके। और हर साल जवद्दी विखे जो गुरमत समागम होया का, हुण भी होया करता है, उस कंपीटीशन विच उन्हां नूं सद्या जांदा सी। जब बैठे होंदे सन, जदों उन्हां ने राग शुरू करना ना, ते जज हैरान हो जांदे सन। वो पुछदे सी भाई संत जी तुसीं कहड़ा राग शुरू कीता, आखन लगे भी जज तां तुसीं हो, मैनूं क्यों पुछ, तुसीं दसो, जजमेंट तुसी करनी है, नंबर तुसी लाने ने, मैं केड़ा राग गा रहा, केड़ा राग मैं शुरू किया, तो तुहानू पता होना चाहिए। गाउण वाले नूं गुणवान सज्जन नूं राग दी नॉलेज हुंदी है, उन्हूं पता हुंदा है। और कई बार वह वर्जित सुर भी उस राग दे विच ला देंदा है और इन्नी कमाल दे नाल इन्नी बरीकी दे नाल वह लगाउंदा है, राग नूं नुकसान ही कोई नहीं होंदा। इहो जिहा गुणवान गुणी सज्जना की गल हो रही है इत्थे। पुण गावें आसा गुण गुणी ऊचे सुर सूहों पुण कीनी मेघ राग स्यों पांचों चीनी। पांच रागणियां की पछाण करके उन्हां रागणियां दे सुरां की पछाण करके मेघ राग गाउण वाले गुणी सज्जन इस तरह मेघ राग गाउंदे, जिन्हां नूं समझ ही कोई नहीं, जिन्हां नूं केवल मेघ राग दे किताबी सुरां दा ही ज्ञान है। जदों ये पांच रागणियां गाउणगे नाल अठ पुत्तर नाल गाउणगे इन्हां दे, ओह ते जरूर कन्फ्यूज हो जाणगे वी इह की गा रहे ने, पता नहीं लगेगा इह की गा रहे ने। ਉਹ ਕਹਿ ਵੀ ਦੇਣ ਵੀ ਮੇਘ ਰਾਗ ਗਾਇਆ ਜਾ ਰਿਹਾ, ਮੰਨਣ ਨੂੰ ਤਿਆਰ ਨਹੀਂ ਹੋਣਗੇ, ਕਿਉਂਕਿ ਉਹਨਾਂ ਨੇ ਤੇ ਮੇਘ ਰਾਗ ਕੇਵਲ ਕਿਤਾਬਾਂ ਵਿੱਚੋਂ ਹੀ ਪੜ੍ਹਿਆ, ਇਹਨਾਂ ਰਾਗਮਾਲਾ ਵਿੱਚੋਂ ਨਹੀਂ ਲਿਆ ਉਹਨਾਂ ਨੇ। ਖਸਟਮ ਮੇਘ ਰਾਗ ਵੈ ਗਾਵੈ ਪੰਚੋਂ ਸੰਗ ਬਰੰਗਣ ਲਾਵੈ ਸੋਰਠ ਗੋਂਡ ਮਲਾਰੀ ਧੁਣੀ ਪੁਣ ਗਾਵੈ ਆਸਾ ਗੁਣ ਗੁਣੀ ਊਚੈ ਸੁਰ ਸੂਹੂ ਪੁਣ ਕੀਨੀ ਮੇਘ ਰਾਗ ਸਿਉਂ ਪੰਚੋਂ ਚੀਨੀ। ਹੁਣ ਅਗਲੇ ਪੁੱਤਰ ਆ ਗਏ ਅੱਠ, ਉਹ ਕਿਹੜੇ ਆਏ? ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨੱਟ ਆਓ ਅਤੇ ਗਿਣਤੀ ਕਰ ਲੈਣਾ। ਬੈਰਾ ਧਰ ਗਜ ਧਰ ਕੇਦਾਰਾ ਜਬਲੀ ਧਰ ਨੱਟ ਅਤੇ ਆਓ ਜਲ ਧਾਰਾ ਪੁਨ ਗਾਵੈ। ਫਿਰ ਗਾਉਂਦੇ ਨੇ ਇਹਦੇ ਨਾਲ ਅੱਗੋਂ, ਛੇ ਤਾਂ ਇਹ ਹੋ ਗਿਆ ਨਾ, ਸ਼ੰਕਰ ਆਓ ਸ਼ਿਆਮਾ, ਸ਼ੰਕਰ ਅਤੇ ਸ਼ਿਆਮਾ। ਮੇਘ ਰਾਗ ਪੁੱਤਰਨ ਕੇ ਨਾਮਾ, ਮੇਘ ਰਾਗ ਦੇ ਅੱਠ ਪੁੱਤਰਾਂ ਦੇ ਇਹ ਅੱਠ ਨਾਮ ਜੇ। ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨੱਟ ਔ ਜਲ ਧਾਰਾ ਪੁਨ ਗਾਵੈ ਸ਼ੰਕਰ ਔ ਸ਼ਿਆਮਾ। ਮੇਘ ਰਾਗ ਪੁੱਤਰਨ ਕੇ ਨਾਮਾ ਤੇ ਆਖਰ ਵਿੱਚ ਖਸ਼ਟ ਰਾਗ ਉਨ ਗਾਏ। ਉਹਨਾਂ ਗਾਉਣ ਵਾਲਿਆਂ ਨੇ, ਗਾਉਣ ਜੋਗਿਆਂ ਨੇ, ਗਾਉਣ ਦੇ ਪਾਤਰ ਜਿਹੜੇ ਬਣੇ, ਜਿਨ੍ਹਾਂ ਨੂੰ ਗਾਉਣ ਦੀ ਤੌਫੀਕ ਮਾਲਕ ਨੇ ਬਖਸ਼ੀ, ਖਸ਼ਟ ਰਾਗ ਉਨ ਗਾਏ। ਕਿਵੇਂ ਗਾਏ, ਕਿਸ ਪਰੰਪਰਾ ਅਨੁਸਾਰ ਗਾਏ? ਸੰਗ ਰਾਗਣੀ ਤੀਸ, ਛੇ ਰਾਗ ਉਹਨਾਂ ਗਾਏ ਇੱਕ ਰਾਗ ਦੇ ਨਾਲ। ਪੰਜ ਇਸਤਰੀਆਂ, ਛੇ ਰਾਗਾਂ ਦੀਆਂ 30 ਇਸਤਰੀਆਂ ਬਣ ਗਈਆਂ। ਸਭੈ ਪੁੱਤਰ ਰਾਗਣ ਕੇ ਨਾਲ, ਅੱਠ ਅੱਠ ਪੁੱਤਰ ਵੀ ਗਾਏ ਨਾਲ ਇੱਕ ਰਾਗ ਨੂੰ ਗਾਉਣ ਵਾਸਤੇ। 13 ਨਾਲ ਰਾਗ ਹੋਰ ਗਾਏ। ਇੱਕ ਰਾਗ ਉਹ ਹੀ ਗਾ ਸਕਦਾ ਜਿਸ ਨੂੰ ਪੂਰੇ 14 ਰਾਗਾਂ ਦੀ ਨੌਲੇਜ ਹੋਵੇ, ਤਾਂ ਉਹ ਇੱਕ ਰਾਗ ਗਾ ਸਕਦਾ। ਖਸ਼ਟ ਰਾਗ ਉਨ ਗਾਏ ਸੰਗ ਰਾਗਣੀ 30 ਸਭੈ ਪੁੱਤਰ ਰਾਗਨ ਕੇ 18 10 20। ਉਹਨਾਂ ਨੇ ਰਾਗ ਵੀ ਗਾਏ, ਉਹਨਾਂ ਨੇ ਰਾਗਣੀਆਂ ਵੀ ਗਾਈਆਂ ਤੇ ਅੱਗੋਂ ਰਾਗਣੀਆਂ ਦੇ ਅੱਠ ਅੱਠ ਪੁੱਤਰ ਵੀ ਗਾਏ। ਸਭੈ ਪੁੱਤਰ ਰਾਗਨ ਕੇ 18 10 20। ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਖਰੀ ਬਾਣੀ ਜੋ 1429 ਅੰਗ ਤੋਂ ਆਰੰਭ ਹੋ ਕੇ 1430 ਅੰਗ 'ਤੇ ਸਮਾਪਤ ਹੁੰਦੀ ਹੈ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪ੍ਰਤੀ ਮਨ ਵਿੱਚ ਭਰਮ ਨਹੀਂ ਕਰਨਾ, ਕਿਉਂਕਿ ਗੁਰੂ ਨੇ ਬੇਨਤੀ ਨਹੀਂ ਕੀਤੀ ਤੇ ਕੀ ਆਖਿਆ ਵੀ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਦਾ ਹੁਕਮ ਹੈ ਗੁਰੂ ਦੇ ਸਿੱਖਾਂ ਨੂੰ। ਤੇ ਗੁਰੂ ਦੇ ਸਿੱਖ ਤੇ ਅਸੀਂ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦੇ ਹੁਕਮ ਨੂੰ ਮੰਨ ਲਵਾਂਗੇ। ਅਕਸਰ ਬੇਨਤੀ ਕਰਦਾ ਵੀ ਕੇਵਲ ਮੱਥਾ ਟੇਕਣ ਦੇ ਨਾਲ ਹੀ ਅਸੀਂ ਗੁਰੂ ਕੇ ਸਿੱਖ ਨਹੀਂ ਜੇ ਬਣ ਸਕਦੇ। ਸਾਡੀ ਗੁਰੂ ਨਾਲ ਸਾਂਝ ਕੇਵਲ ਮੱਥਾ ਟੇਕਣ ਦੀ ਹੈ, ਖਿਮਾ ਕਰਦੇ ਹਾਂ ਜੇ ਇਸ ਤੋਂ ਜ਼ਿਆਦਾ ਸਾਂਝ ਅਸੀਂ ਅੱਜ ਤੱਕ ਨਹੀਂ ਜੇ ਬਣਾਈ ਤੇ ਸ਼ਾਇਦ ਬਣਾਉਣੀ ਚਾਹੁੰਦੇ ਵੀ ਕੋਈ ਨਹੀਂ। ਪਰ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ग्रंथ गुरु ग्रंथ साहब सच्चा पातशाह 1430 अंग जे पहला भी बेनती की है, फिर बेनती कर देव कितने भी अज तक सानू पढ़न ये नहीं मिलिया, कितने भी सुनन ये नहीं मिलिया बे गुरु ग्रंथ साहब सच्चा पातशाह 1429 अंगा का जे। अज असी 300 साल गुरता गद्दी मना रहे हैं, ये पुरब मना रहे हैं धन गुरु ग्रंथ साहब सच्चे पातशाह का, तो मनाउण दा लाभ तां ही लै सकते हैं जे असी गुरु के इस हुक्म नूं सुन लईए, जे इस हुक्म नूं मन लईए। गुरु ग्रंथ जी मान्यो प्रगट गुरां की दे, जो प्रभु को मिल बो चाहे खोज शब्द मैले। गुरु ग्रंथ साहब सच्चे पातशाह के शब्द विच्चों पाल करके असी उस परम पिता परमेश्वर तक पहुँच सकते हैं जिस तक पहुँचने वास्ते सतगुरु ने साडे ते कृपा की, रहमत की, ये महान बख्शिश साड़ी झोली विच पाई। आओ सारे मन करके प्रण करिए गुरु दे नाल कि सतगुरु पातशाह तू सानू तौफीक बख्श, असी ये वायदा करते हैं जितनी देर तेरे दिते ये स्वास हन साडे शरीर दे विच कम से कम उतनी देर असी गुरु ग्रंथ साहब सच्चे पातशाह नूं अपना गुरु मन, इस तो बिना असी होर किसे नूं अपना गुरु नहीं मनान। ये प्राण करिए गुरु ग्रंथ साहब सच्चे पातशाह दे चरणां विच बैठ के मन करके जुड़ के सच जाणिया जे साडा अज दा ये पुरब मनाया होया सफला हो जाए। गुरु कृपा सतगुरु रहमत करन बख्शिश करन, साडी ऐसी भावना बन जाए। इस भावना दे नाल असी गुरु ग्रंथ साहब सच्चे पातशाह दे चरणां विच जुड़ के गुरु की बाणी पढ़ सकीए, सुन सकीए, समझ सकीए, हिरदे विच वसा सकीए, ते गुरु की बाणी अनुसार जीवन जीव सकीए, साडा गुरु चरणां विच आउणा सफला, संसार विच आउणा सफला, जीवन सफला हो जाए। गुरु ग्रंथ साहब सच्चे पातशाह दे पावन चरणां विच हाजरियां भरदिआं आप संगतां दी सेवा करदिआं बेअंत फुल्लां आप जी ने खिमा कर देणियां। सारे रल के करिए धनवाद सतगुरु गुरु ग्रंथ साहब सच्चे पातशाह का जिन्होंने साढ़े ते रहमत की, सानू यह समा बख्शिया है। आप संगतां का बहुत बहुत धनवाद करो कृपा, बुलाओ फतेह, सारे आखो जी वाहिगुरु जी का खालसा वाहिगुरु जी की फतेह।